ਧੰਨ ਵਾਖੇ ਗੁਰੂ ਸਾਹਿਬ ਜੀਓ ਬਦ ਬਖਤ ਖਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਪੰਜਵੇਂ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਜੋ ਇਸ ਅਸਥਾਨ 'ਤੇ ਹਰ ਸਾਲ ਗੁਰਮਤ ਦੀਵਾਨ ਆਯੋਜਿਤ ਕਰਦੇ ਨੇ, ਭਾਵੇਂ ਇਸ ਸਕੂਲ ਵਿੱਚ ਕਿਤਨੇ ਕੁ ਲੋਕ ਆਏ, ਜਦੋਂ ਦੀ ਜ਼ਮੀਨ ਬਣੀ ਕਿੰਨੇ ਲੋਕ ਉੱਠ ਕੇ ਬੈਠ ਕੇ ਗਏ। ਆਹ ਦੇਖੋ ਸੱਤ ਸੰਗਤ ਦੀ ਕਮਾਲ ਹੈ। ਇਹ ਕੇਵਲ ਇੱਕ ਸਕੂਲ ਸੀ, ਚਾਰ ਗੁਰਮਤ ਦੀਵਾਨ ਇੱਥੇ ਹੋਏ। ਪਤਾ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਅਦੁੱਤੀ ਕਿਰਪਾ ਇਸ ਧਰਤੀ 'ਤੇ ਵਰਤੀ, ਜਿਹੜਾ ਵਕਤੀ ਤੌਰ 'ਤੇ ਸੱਤ ਸੰਗਤ ਬਣਦਾ ਸੀ ਉਹ ਅਸਥਾਨ ਸਦਾ ਲਈ ਹੀ ਸੱਤ ਸੰਗੀਆਂ ਲਈ ਬਣ ਗਿਆ। ਇਹਨੂੰ ਆਪਾਂ ਸਮਝੀਏ, ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ। ਗੁਰੂ ਗ੍ਰੰਥ ਸਾਹਿਬ ਚਾਰ ਸਾਲ ਇੱਥੇ ਆਪਣੀਆਂ ਰਹਿਮਤਾਂ ਵਰਤਾਉਂਦੇ ਰਹੇ, ਉਹਨਾਂ ਨੇ ਕਿਰਪਾ ਕੀਤੀ। ਇਹਨੂੰ ਕੇਵਲ ਖੁਸ਼ਾਮਦ ਨਾ ਸਮਝਿਓ, ਇਹ ਮਾਲਕ ਦੀ ਬਖਸ਼ਿਸ਼ ਕਹਿ ਕਿ ਇਹ ਥਾਂ ਹੀ ਗੁਰੂ ਨੇ ਸਦਾ ਲਈ ਸੱਤ ਸੰਗਤ ਬਣਾ ਦਿੱਤਾ। ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ, ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਇਸ ਅਸਥਾਨ ਦੀ ਉਹਨਾਂ ਨੇ ਸੇਵਾ ਸੰਭਾਲ ਆਰੰਭੀ ਹੈ। ਜਿਹੜੇ ਦੁਨਿਆਵੀ ਤਾਲੀਮ ਦੇ ਨਾਲ ਅਧਿਆਤਮਿਕ ਜੀਵਨ ਨੂੰ ਪਹਿਲ ਦੇ ਰਹੇ ਨੇ। ਯਾਦ ਰੱਖੋ, ਜਿਤਨੀ ਮਰਜ਼ੀ ਸੰਸਾਰਕ ਵਿੱਦਿਆ ਹੋਵੇ, ਜੇ ਰੂਹਾਨੀਅਤ ਵਾਲਾ ਜੀਵਨ ਨਹੀਂ ਤਾਂ ਸੱਚ ਇਵੇਂ ਦੁਨਿਆਵੀ ਵਿੱਦਿਆ ਵੀ ਕੇਵਲ ਇੱਕ ਬੋਝ ਬਣ ਕੇ ਰਹਿ ਜਾਂਦੀ ਹੈ। ਸਤਿਗੁਰੂ ਕਿਰਪਾ ਕਰੇ, ਦਾਸ ਨੇ ਜੋ ਬਾਬਾ ਖਰਨਾਮ ਸਿੰਘ ਜੀ ਆਰੰਭ ਕਰਕੇ ਗਏ ਸੱਤ ਸੰਗਤ, ਉਹਦੇ ਮੁਤੱਲਕ ਹੀ ਕੁਛ ਮਿੰਟ ਬੇਨਤੀ ਕਰਨੀ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ, ਕਿਉਂਕਿ ਸੱਤ ਸੰਗਤ ਇੱਕ ਸਕੂਲ ਹੈ। ਅਤੇ ਧੰਨ ਗੁਰੂ ਰਾਮਦਾਸ ਜੀ ਨੇ ਤਾਂ ਬਚਨ ਬਖਸ਼ਿਸ਼ ਕੀਤੀ, ਕਹਿਣ ਲੱਗੇ ਧਰਮਸ਼ਾਲਾ ਵੀ ਇੱਕ ਸਕੂਲ ਹੈ, ਸੱਤ ਸੰਗਤ ਵੀ ਇੱਕ ਸਕੂਲ ਹੈ। ਅਸੀਂ ਪੜ੍ਹਦੇ ਹਾਂ ਸੱਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਚਾਟੜੇ ਦਾ ਅਰਥ ਹੁੰਦਾ ਚੇਲਾ, ਜਿਵੇਂ ਲੋਕ ਕਹਿੰਦੇ ਨੇ ਪਾਠਸ਼ਾਲ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਇਆ ਚਟਸਾਲ। ਇਹਦਾ ਅਰਥ ਜਿੱਥੇ ਚਾਟੜੇ ਜਿੱਥੇ ਚੇਲੇ ਪੜ੍ਹਦੇ ਨੇ, ਸਤ ਸੰਗਤ ਅਸਲ ਵਿੱਚ ਇੱਕ ਕਲਾਸ ਕਹਿ, ਸਤ ਸੰਗਤ ਇੱਕ ਸਕੂਲ ਕਹਿ, ਪਰ ਥੋੜ੍ਹਾ ਜਿਹਾ ਫਰਕ ਜੇ। ਸਕੂਲ ਵਿੱਚ ਹਰ ਸਾਲ ਚਾਹੁੰਦੇ ਹਾਂ ਕਿ ਬੱਚਾ ਇੱਕ ਕਲਾਸ ਵਿੱਚੋਂ ਪਾਸ ਹੋ ਕੇ ਅਗਲੇਰੀ ਕਲਾਸ ਵਿੱਚ ਪਹੁੰਚੇ, ਅਤੇ ਜੇ ਬੱਚਾ ਇੱਕ ਕਲਾਸ ਵਿੱਚ 4-5 ਸਾਲ ਲਗਾਤਾਰ ਬੈਠਾ ਰਹੇ ਤਾਂ ਅਸੀਂ ਚਿੰਤਾ ਤੁਰ ਹੁੰਦੇ ਹਾਂ, ਪੈਸਾ ਵੀ ਲਾਇਆ, ਵਕਤ ਵੀ ਗਿਆ, ਪਰ ਬੱਚੇ ਦੇ ਪੱਲੇ ਕੁਛ ਨਹੀਂ ਪਿਆ। ਜੇ ਇੱਕ ਸਾਲ ਵਿੱਚ ਇੱਕ ਕਲਾਸ ਨਾ ਕਲੀਅਰ ਕਰੇ ਤਾਂ ਮਾਪਿਆਂ ਨੂੰ ਚਿੰਤਾ ਹੋ ਜਾਂਦੀ ਹੈ, ਅਤੇ ਜੇ ਬੰਦਾ ਕਈ ਸਾਲ ਹੀ ਸੰਗਤ ਵਿੱਚ ਬੈਠਦਾ ਰਹੇ ਅਤੇ ਇੱਕ ਕਲਾਸ ਵੀ ਅਗਾਂਹ ਨਾ ਨਿਕਲੇ ਤਾਂ ਫਿਰ ਸੋਚਣਾ ਪਏਗਾ ਇਹਦੇ ਅੰਦਰ ਕੋਈ ਦੋਸ਼ ਹੈ। ਸਤ ਸੰਗਤ ਦਾ ਕੋਈ ਕਸੂਰ ਨਹੀਂ। ਆਓ ਮੈਂ ਸਤ ਸੰਗਤ ਸ਼ਬਦ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਬੇਨਤੀ ਕਰਨੀ ਹੈ। ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਤਨੇ ਵੀ ਸਰੀਰ ਲੈ ਕੇ ਬੈਠੇ ਹਾਂ, ਸਾਰਿਆਂ ਦੀ ਉਪਜ ਇੱਕ ਪਾਣੀ ਦੀ ਬੂੰਦ ਤੋਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੇ ਭਾਵੇਂ ਉਸ ਸੰਬੰਧੀ ਕਈ ਥਾਵਾਂ 'ਤੇ ਇਸ਼ਾਰੇ ਕੀਤੇ ਨੇ, ਜਿਵੇਂ ਅਸੀਂ ਪੜ੍ਹਦੇ ਹਾਂ ਕਿ ਪਾਣੀ ਮੈਲਾ ਹੈ ਤਾਂ ਪਾਣੀ ਦੀ ਬੂੰਦ ਹੀ ਨਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਪਿਤਾ ਦਾ ਬਿੰਦ ਮਾਂ ਦਾ ਖੂਨ, ਦੋਨਾਂ ਦੇ ਸੁਮੇਲ ਨਾਲ ਇਹ ਮਿੱਟੀ ਦਾ ਪੁਤਲਾ ਬਣ ਗਿਆ ਪਰ ਹੈ ਪਾਣੀ। ਗੁਰਦੇਵ ਨੇ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਦੇ ਬਚਨਾਂ ਵਿੱਚ ਜਲ ਕੀ ਭੀਤ, ਇਹ ਪਾਣੀ ਦੀ ਕੰਧ ਕਿਹਾ ਸਰੀਰ, ਜਲ ਕੀ ਭੀਤ ਪਵਨ ਕਾ ਥੰਬਾ, ਅਤੇ ਮਹਾਰਾਜ ਕਹਿੰਦੇ ਰਕਤ ਬੁੰਦ ਕਾ ਗਾਰਾ, ਮਿੱਟੀ ਕਾਹਦੀ ਹੈ, ਆ ਪਾਣੀ ਦੀ ਬੂੰਦ ਅਤੇ ਬਿੰਦ। ਧੰਨ ਗੁਰੂ ਅਰਜੁਨ ਸਾਹਿਬ ਦਾ ਬਚਨ ਹੈ ਕਾਚ ਕੋਟੰਗ, ਕੱਚ ਦਾ ਕਿਲਾ ਹੈ। ਭਗਤ ਰਵਿਦਾਸ ਸਾਹਿਬ ਨੇ ਕਿਹਾ ਜਲ ਕੀ ਭੀਤ, ਗੁਰੂ ਅਰਜੁਨ ਸਾਹਿਬ ਫਰਮਾਉਂਦੇ ਨੇ ਕਾਚ ਕੋਟੰਗ, ਕੱਚ ਦਾ ਕਿਲਾ, ਅਰਚੰਤ ਤੋਇੰਗ, ਤੋਏ ਦਾ ਅਰਥ ਹੁੰਦਾ ਪਾਣੀ, ਇਹ ਪਾਣੀ ਦੀ ਬੂੰਦ ਦਾ ਬਣਿਆ ਹੈ। ਕਾਚ ਕੋਟੰਗ ਅਰਚੰਤ ਤੋਇੰਗ, ਲੇਪਨੰਗ ਰਕਤ ਚਰਮਣੈ, ਪਰਮਾਤਮਾ ਨੇ ਖੂਨ ਅਤੇ ਚਮੜੀ ਇਕੱਠੇ ਕਰਕੇ ਇਹਦਾ ਲੇਪਣ ਕੀਤਾ ਹੈ। ਜਿਵੇਂ ਆਪਾਂ ਮਿੱਟੀ ਨਾਲ ਲੇਪਣ ਕਰਦੇ ਹਾਂ, ਸੁੱਕੀ ਮਿੱਟੀ ਕਦੀ ਵੀ ਲੇਪਣ ਨਹੀਂ ਬਣਦੀ ਹੁੰਦੀ, ਜਿੰਨੀ ਦੇਰ ਤੱਕ ਪਾਣੀ ਨਾ ਹੋਵੇ ਅਤੇ ਜਿੰਨੀ ਦੇਰ ਤੱਕ ਇਸ ਚਮੜੀ ਨਾਲ ਖੂਨ ਨਹੀਂ ਸੱਚ ਇਵੇ, ਓਨੀ ਦੇਰ ਤੱਕ ਚਮੜੀ ਹੱਡੀ ਨੂੰ ਪਕੜ ਵੀ ਨਹੀਂ ਸਕਦੀ। ਉਸ ਪਰਮਾਤਮਾ ਨੇ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ, ਉਹਨੇ ਖੂਨ ਦਾ ਅਤੇ ਚਮੜੀ ਦਾ ਲੇਪਣ ਕਰ ਦਿੱਤਾ। ਮੇਰੇ ਮਨ 'ਚ ਖਿਆਲ ਆਇਆ ਬੈਠਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦੇ 2 ਸ਼ਲੋਕਾਂ ਵਿੱਚੋਂ, ਕਿਉਂਕਿ 15 ਭਗਤਾਂ ਦੇ ਅਸੀਂ ਬਚਨ ਪੜ੍ਹਨੇ ਅਤੇ ਆਪ ਜੀ ਨੂੰ ਪਤਾ ਹੋਣਾ ਅਸਲ ਵਿੱਚ ਜਿਹੜਾ ਭਗਤ ਸ਼ਬਦ ਹੈ ਇਹ ਭਜ ਧਾਤੂ ਤੋਂ ਪੈਦਾ ਹੋਇਆ ਹੈ। ਜਿਹੜਾ ਭਗਤ ਸ਼ਬਦ ਦੀ ਰੂਟ ਹੈ ਭਜ ਧਾਤੂ। ਮੈਂ ਅੱਗੇ ਵੀ ਅਰਜ਼ ਕਰਕੇ ਆਇਆ, ਮੈਂ 1-2 ਮਿੰਟ ਸਿਰ ਵਿੱਚੋਂ ਨਿਕਲਾਂਗਾ। ਅਸੀਂ ਸਾਰੇ ਧਰਮ ਦੀ ਗੱਲ ਕਰਨੇ ਹਾਂ ਵੀ ਧਰਮ, ਅਤੇ ਜੇਕਰ ਕੋਈ ਪੁੱਛ ਲੈ ਧਰਮ ਹੁੰਦਾ ਕੀ ਹੈ, ਕੀ ਹੈ ਧਰਮ ਦੀ ਪਰਿਭਾਸ਼ਾ, ਅਤੇ 2 ਸ਼ਬਦ ਸਾਡੇ ਬੜੇ ਨੇੜੇ ਦੇ ਨੇ, ਇੱਕ ਧਰਮ ਅਤੇ ਦੂਸਰਾ ਧਾਰਮਿਕ। ਅਤੇ ਜੇ ਤੁਸੀਂ ਇਸਲਾਮ ਨੂੰ ਪੜ੍ਹੋ ਤਾਂ ਉਹ ਸ਼ਬਦ ਵਰਤਦੇ ਨੇ ਮਜ਼ਹਬ। ਜੇ ਆਪਾਂ ਈਸਾਈ ਅੰਗਰੇਜ਼ੀ ਪੜ੍ਹੀਏ, ਇੰਗਲਿਸ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸ਼ਬਦ ਵਰਤਿਆ ਜਾਂਦਾ ਰਿਲੀਜਨ। ਪਰ ਅਸਲ ਵਿੱਚ ਹਰ ਸ਼ਬਦ ਜਿਹੜਾ ਉਹਨੂੰ ਧਿਆਨ ਦੇਣਾ ਪਏਗਾ, ਬੜਾ ਡੂੰਘਾ ਹੈ। ਅਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਜਿਤਨੇ ਸ਼ਬਦ ਹਜ਼ੂਰ ਨੇ ਵਰਤੇ ਨੇ ਉਹ ਅੱਤ ਦੇ ਗਹਿਰੇ ਨੇ, ਉਹ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਜੀਵਨ ਸਿਖਾਉਂਦੇ। ਮੈਂ ਬੇਨਤੀ ਕਰਾਂ ਕਿ ਸ਼ਬਦ ਹੈ ਧਰਮ। ਧਰਮ ਸ਼ਬਦ ਦਰਅਸਲ ਸੰਸਕ੍ਰਿਤ ਦੀ ਧਰੀ ਧਾਤੂ 'ਚੋਂ ਪੈਦਾ ਹੋਇਆ। ਤਿੰਨਾਂ ਸ਼ਬਦਾਂ ਨੂੰ ਸਮਝਿਓ ਅਤੇ ਬੜੇ ਸੌਖੇ ਅਰਥ ਸਮਝ ਪੈਣਗੇ ਆਪਾਂ ਕੀ ਸਿੱਖਣਾ ਹੈ। ਧਰਮ ਕੀ ਹੈ? ਸੰਸਕ੍ਰਿਤ ਦੀ ਧਰੀ ਧਾਤੂ 'ਚੋਂ ਪੈਦਾ ਹੋਇਆ ਧਰਮ, ਇਹਦੇ ਅਰਥ ਨੇ ਧਾਰਨ ਕਰਨਾ, ਪਰ ਇਹ ਨਹੀਂ ਦੱਸਿਆ ਗਿਆ ਧਾਰਨ ਕਰਨਾ ਕੀ ਹੈ। ਧਰਮ ਤਾਂ ਅਨੇਕਾਂ ਤਰ੍ਹਾਂ ਦੇ ਨੇ, ਹੁਣ ਦੇਖੋ ਅਸੀਂ ਕਹਿੰਦੇ ਹਾਂ ਮਾਪਿਆਂ ਦਾ ਧਰਮ ਹੈ ਬੱਚਿਆਂ ਦੀ ਪਾਲਣਾ ਕਰਨੀ, ਪਰ ਉਹਦੇ ਵਿੱਚ ਸਿਮਰਨ ਤਾਂ ਨਹੀਂ। ਅਸੀਂ ਕਹਿੰਦੇ ਹਾਂ ਬੱਚਿਆਂ ਦਾ ਧਰਮ ਹੈ ਮਾਪਿਆਂ ਦਾ ਸਤਿਕਾਰ ਕਰਨਾ, ਰਾਜੇ ਦਾ ਧਰਮ ਹੈ ਇਨਸਾਫ ਕਰਨਾ, ਕਾਜ਼ੀ ਦਾ ਧਰਮ ਹੈ ਸੱਚ ਬੋਲਣਾ। ਇਹ ਸਾਰੇ ਸਾਡੇ ਵਿਵਹਾਰਕ ਜਿਹੜੇ ਕੰਮ ਨੇ ਉਹਨਾਂ ਨਾਲ ਵੀ ਧਰਮ ਸ਼ਬਦ ਜੁੜਿਆ ਹੈ। ਅਤੇ ਧਰਮ ਸ਼ਬਦ ਇਤਨਾ ਕੁ ਪਵਿੱਤਰ ਹੈ ਕਿ ਸਾਡੀ ਜ਼ਿੰਦਗੀ ਦਾ ਕੋਈ ਕੰਮ ਐਸਾ ਨਹੀਂ ਜਿੱਥੇ ਧਰਮ ਸ਼ਬਦ ਦੀ ਵਰਤੋਂ ਨਾ ਹੋਵੇ। ਧਿਆਨ ਦਿਆ ਜੇ, ਹੁਣ ਸੰਸਕ੍ਰਿਤ ਦੀ ਧਰੀ ਧਾਤੂ 'ਚੋਂ ਨਿਕਲਿਆ ਸ਼ਬਦ ਧਰਮ। ਧਰਮ ਦਾ ਅਰਥ ਹੈ ਧਾਰਨ ਕਰਨਾ, ਪਰ ਕੀ ਧਾਰਨ ਕਰਨਾ? ਜਿਹਨੇ ਧਾਰਨ ਕੀਤਾ ਉਹ ਧਾਰਮਿਕ ਬਣ ਗਿਆ? ਵੈਸੇ ਤਾਂ ਧਰਮ ਦੀ ਫਿਲਾਸਫੀ ਜੇ ਪੜ੍ਹਨ ਲੱਗਾਂਗੇ ਤਾਂ ਵਿਦਵਾਨਾਂ ਨੇ ਗ੍ਰੰਥ ਲਿਖ ਦਿੱਤੇ ਇਕੱਲੇ ਧਰਮ ਸ਼ਬਦ ਉੱਤੇ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਕੁਰਬਾਨ ਜਾਓ, ਉਹਨਾਂ ਕਿਹਾ ਵੀ ਤੂੰ ਐਵੇਂ ਖੱਬੇ ਸੱਜੇ ਭਟਕੀ ਨਾ, ਤੈਨੂੰ ਜ਼ਿੰਦਗੀ ਦਾ ਨਿਚੋੜ ਦੇ ਚੱਲੇ ਹਾਂ। ਦੇਖੋ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਅਤੇ ਮਹਾਰਾਜ ਜੀ ਨੇ ਕਿਹਾ ਜੇ ਕੋਈ ਬੰਦਾ ਕਹੇ ਮੈਂ ਚਾਰੇ ਵੇਦ ਪੜ੍ਹਾਂਗਾ, ਸਿਮਰਤੀਆਂ ਪੜ੍ਹਾਂਗਾ, ਸ਼ਾਸਤਰ ਪੜ੍ਹਾਂਗਾ, ਫਿਰ ਮੈਂ ਸਮਝਾਂਗਾ ਤੱਤ ਦੀ ਗੱਲ ਕੀ। ਗੁਰੂ ਅਰਜਨ ਸਾਹਿਬ ਨੇ ਕਿਹਾ ਬਾਕੀ ਤੂੰ ਛੱਡ, ਤੈਨੂੰ ਇੱਕੋ ਸ਼ਲੋਕ ਦੱਸ ਦਿੰਦੇ ਹਾਂ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੁੱਜ ਸਨਾਈ ਹਰ ਹਰੇ ਨਾਨਕ ਨਾਮ ਅਮੋਲ। ਬਸ ਤੂੰ ਇੰਨੀ ਕੁ ਗੱਲ ਸਮਝ ਲੈ, ਸਭ ਕੁਝ ਵਿੱਚ ਆ ਗਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਖੋਛੀਆਂ। ਮੈਂ ਬੇਨਤੀ ਕਰਾਂ, ਧਰਮ ਸ਼ਬਦ ਦੇ ਅਰਥ ਕੀ ਨੇ? ਡੈਫੀਨੇਸ਼ਨ ਕੀ ਹੈ ਧਰਮ ਦੀ? ਧੰਨ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਬਚਨ, ਸੁਖਮਨੀ ਸਾਹਿਬ ਦੀਆਂ ਦੋ ਤੁਕਾਂ ਤੁਸੀਂ ਸਮਝ ਗਏ ਹੋਵੋਗੇ। ਕਹਿਣ ਲੱਗੇ ਸਰਬ ਧਰਮ ਮੈਂ, ਬਾਕੀ ਜਿੰਨੇ ਤੂੰ ਧਰਮ ਸ਼ਬਦ ਵਰਤਣਾ ਕੰਮ ਲਈ, ਇਨਸਾਫ ਲਈ, ਆਪਣੀ ਕਿਰਤ ਲਈ, ਸੱਚ ਇਹ ਵੇ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਧਰਮ ਇਹ ਵੇ। ਦੋ ਗੱਲਾਂ ਕਹੀਆਂ ਉੱਥੇ, ਸ਼ੁਭ ਕਰਮ ਬਾਅਦ ਵਿੱਚ ਕਿਹਾ, ਸਿਮਰਨ ਪਹਿਲਾਂ ਕਿਹਾ, ਕਿਉਂਕਿ ਸ਼ੁਭ ਕਰਮ ਸਿਮਰਨ ਵਿੱਚੋਂ ਹੀ ਨਿਕਲ ਸਕਦਾ। ਕਈ ਵਾਰੀ ਬੰਦਾ ਨਿਰਮਲ ਕਰਮ ਦੇ ਦਾਅਵੇ ਕਰਦਾ ਪਰ ਜਿੰਨੀ ਦੇਰ ਤੱਕ ਨਿਰਮਲ ਨਾਮ ਨਾਲ ਨਹੀਂ ਜੁੜਦਾ ਓਨੀ ਦੇਰ ਤੱਕ ਨਿਰਮਲ ਕਰਮ ਦਾ ਜਨਮ ਹੀ ਨਹੀਂ ਹੋ ਸਕਦਾ, ਕਿਉਂਕਿ ਨਿਰਮਲ ਨਾਲ ਜੁੜੇਗਾ ਤਾਂ ਨਿਰਮਲਤਾ ਹੀ ਆਏਗੀ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੇਖੋ ਨਿਰਮਲ ਕਰਮ ਬਾਅਦ ਵਿੱਚ ਨਿਕਲੇਗਾ, ਜਿੱਥੇ ਸਿਮਰਨ ਆ ਜਾਏਗਾ ਸੱਚ ਇਵੇ ਸਿਮਰਨ ਵਿੱਚੋਂ ਨਿਕਲਿਆ ਹੋਇਆ ਜੀਵਨ ਉਹ ਕਿਤਾਬਾਂ ਵਿੱਚੋਂ ਨਹੀਂ ਮਿਲਦਾ, ਉਹ ਕੇਵਲ ਅਨੁਭਵ ਹੀ ਹੁੰਦਾ ਹੈ। ਮੈਂ ਫਿਰ ਬੇਨਤੀ ਕਰਾਂ, ਧਰਮ ਦਾ ਅਰਥ ਗੁਰਦੇਵ ਨੇ ਕਿਹਾ ਪਰਮਾਤਮਾ ਦੀ ਬੰਦਗੀ ਅਤੇ ਚੰਗੇ ਕਰਮ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਰਹਿਤ, ਸੱਚ ਇਹ ਵੇ ਕਿ ਗੁਰਦੇਵ ਨੇ ਸਿਮਰਨ ਦੀਆਂ ਦਾਤਾਂ ਦੇ ਕੇ ਸਾਨੂੰ ਰਹਿਤ ਦਿੱਤੀ। ਸਾਡੀ ਰਹਿਤ ਨਿਰਮਲ ਕਰਮ ਹੈ ਜਿਹੜੀ ਹਜ਼ੂਰ ਨੇ ਸਾਡੀ ਝੋਲੀ ਵਿੱਚ ਪਾਈ ਹੈ। ਉਂਝ ਹੋਰ ਥੋੜ੍ਹਾ ਜਿਹਾ ਬਾਣੀ 'ਚੋਂ ਪੜ੍ਹੀਏ, ਧਰਮ ਚਾਰ ਵਰਨਾਂ ਦੇ ਵੱਖ ਵੱਖ ਧਰਮ ਨੇ। ਬ੍ਰਾਹਮਣ ਦਾ ਧਰਮ ਪੜ੍ਹਨਾ, ਖੱਤਰੀ ਦਾ ਧਰਮ ਲੜਨਾ, ਵੈਸ਼ ਦਾ ਧਰਮ ਹੈ ਖੇਤੀ ਕਰਨਾ, ਸ਼ੂਦਰ ਦਾ ਧਰਮ ਹੈ ਕੇਵਲ ਤਿੰਨਾਂ ਵਰਨਾਂ ਦੀ ਸੇਵਾ ਕਰਨੀ, ਜੋਗੀ ਦਾ ਧਰਮ ਹੈ ਗਿਆਨ ਇਕੱਠਾ ਕਰਨਾ। ਅਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਸਾਰਿਆਂ ਦਾ ਧਰਮ ਇੱਕੋ ਹੋਵੇ। ਉਹ ਅਸੀਂ ਰੋਜ਼ ਆਸਾ ਕੀ ਵਾਰ ਵੀ ਸੁਣਦੇ ਹਾਂ ਕਿ ਜੋਗ ਸ਼ਬਦੰਗ, ਇੱਥੇ ਸ਼ਬਦ ਦਾ ਅਰਥ ਧਰਮ ਹੈ। ਵੇਖੋ ਸ਼ਬਦ ਦਾ ਅਰਥ ਪਰਮਾਤਮਾ ਵੀ ਹੈ, ਸ਼ਬਦ ਦਾ ਅਰਥ ਬੋਲ ਵੀ ਹੈ, ਸ਼ਬਦ ਦਾ ਅਰਥ ਗੱਲ ਵੀ ਹੈ, ਅਤੇ ਸ਼ਬਦ ਦਾ ਅਰਥ ਗੁਰੂ ਵੀ ਹੈ। ਹੋਰ ਗਹਿਰੇ ਜਾਓ ਅਤੇ ਸ਼ਬਦ ਦਾ ਅਰਥ ਇੰਨਾ ਕੁ ਗਹਿਰਾ ਹੈ, ਜਦੋਂ ਕੁਛ ਵੀ ਨਹੀਂ ਉਦੋਂ ਵੀ ਸ਼ਬਦ ਸੀ, ਅਤੇ ਜਿੱਦਣ ਕੁਛ ਨਹੀਂ ਰਹੇਗਾ ਸ਼ਬਦ ਉਸ ਦਿਨ ਵੀ ਰਹੇਗਾ। ਸ਼ਬਦ ਪਰਮਾਤਮਕ ਹੈ, ਬ੍ਰਹਮ ਹੈ। ਗੁਰਦੇਵ ਨੇ ਕਿਹਾ ਕਿ ਜੋਗ ਸ਼ਬਦੰਗ ਗਿਆਨ ਸ਼ਬਦੰਗ, ਜੋਗੀ ਨੇ ਧਰਮ ਬਣਾਇਆ ਗਿਆਨ ਇਕੱਠਾ ਕਰਨ। ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ। ਬ੍ਰਾਹਮਣ ਦਾ ਧਰਮ ਵੇਦਾਂ ਦਾ ਪਠਨ ਪਾਠਨ, ਖੱਤਰੀ ਦਾ ਧਰਮ ਹੈ ਕਿ ਸੂਰਮ ਗਤੀ ਨਾਲ ਜੂਝਣਾ, ਅਤੇ ਸ਼ੂਦਰ ਦਾ ਧਰਮ ਕੀ? ਜੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਮਹਾਰਾਜ ਕਹਿੰਦੇ ਨਹੀਂ, ਸਰਬ ਸ਼ਬਦੰਗ ਇੱਕ ਧਰਮ ਹੈ ਸਭ ਦਾ, ਸਰਬ ਸ਼ਬਦੰਗ ਸਾਰਿਆਂ ਦਾ ਇੱਕ ਧਰਮ ਕੀ? ਏਕ ਸ਼ਬਦੰਗ ਇੱਕ ਓਂਕਾਰ ਨਾਲ ਜੁੜਨਾ, ਇੱਕ ਨਿਰੰਕਾਰ ਨਾਲ ਜੁੜਨਾ। ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਇਓ, ਜਿਹੜਾ ਇਹੋ ਜਿਹਾ ਧਰਮੀ ਬਣ ਗਿਆ। ਬਾਬਾ ਜੀ ਕਹਿੰਦੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਹੋ। ਮੈਂ ਬੇਨਤੀ ਕਰਾਂ, ਧਰਮ ਦਾ ਅਰਥ ਹੈ ਧਾਰਨ ਕਰਨਾ। ਇਸ ਤੋਂ ਅਗਲਾ ਸ਼ਬਦ ਹੈ ਮਜ਼ਹਬ। ਹੁਣ ਸਾਡੇ ਲੋਕ ਕਈ ਵਾਰੀ ਅਸੀਂ ਵੀ ਪਿੰਡਾਂ ਵੇਖਦੇ ਹਾਂ ਫਲਾਣਾ ਜੀ ਮਜ਼ਹਬੀ, ਚੇਤੇ ਰੱਖਿਓ ਮਜ਼ਹਬੀ ਦੇ ਅਰਥ ਕੀ ਨੇ। ਮਜ਼ਹਬੀ ਦਾ ਅਰਥ ਨੀਵੀਂ ਜ਼ਾਤ ਨਹੀਂ, ਮਜ਼ਬੀ ਦਾ ਅਰਥ ਹੈ ਜਿਹੜਾ ਆਪਣੇ ਤਨ ਦੇ ਟੁਕੜੇ ਟੁਕੜੇ ਕਰਵਾ ਜਾਏ ਪਰ ਕਦੀ ਆਪਣੇ ਮਜ਼ਬ ਤੋਂ ਮੂੰਹ ਨਾ ਮੋੜੇ। ਮਜ਼ਬ ਦਾ ਪੱਕਾ, ਤੁਸੀਂ ਦੇਖੋ ਭਾਈ ਜੈਤਾ ਕਿੰਨਾ ਪੱਕਾ ਹੈ ਮਜ਼ਬ ਦਾ, ਉਹਨੇ ਸੀਨੇ ਨਾਲ ਸੀਸ ਲਾਇਆ ਹੈ ਅਤੇ ਇੱਕ ਉਹਨੇ ਅਰਦਾਸ ਕੀਤੀ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੈਨੂੰ ਜਿਤਨਾ ਮਰਜ਼ੀ ਦੁੱਖ ਝੱਲਣਾ ਪਏ ਮੈਂ ਤੇਰਾ ਸੀਸ ਦਿੱਲੀ ਵਿੱਚ ਰੁੱਲ ਨਹੀਂ ਦੇਣਾ, ਮੈਂ ਸੀਸ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜ਼ਰੂਰ ਲੈ ਕੇ ਜਾਵਾਂ। ਉਹ ਇਰਾਦੇ ਵਿੱਚ ਇਤਨੇ ਦ੍ਰਿੜ ਰਹੇ। ਉਂਝ ਮਜ਼ਬ ਸ਼ਬਦ ਇਹ ਨਿਕਲਿਆ ਜ਼ੂਬ ਧਾਤੂ ਵਿੱਚੋਂ, ਅਰਬੀ ਦਾ ਸ਼ਬਦ ਹੈ। ਜ਼ੂਬ ਦਾ ਅਰਥ ਹੁੰਦਾ ਚਮਕਦਾ ਸੋਨਾ, ਜ਼ੂਬ ਦਾ ਅਰਥ ਹੁੰਦਾ ਹੈ ਕਿ ਤੇਜ ਰੋਸ਼ਨੀ ਪ੍ਰਕਾਸ਼। ਮਜ਼ਬ ਦੇ ਅਰਥ ਨੇ, ਹਾਲਾਂਕਿ ਜੇ ਕੋਈ ਪੁੱਛ ਕੇ ਦੇਖ ਲਓ ਵੀ ਮਜ਼ਬ ਦੇ ਅਰਥ ਕੀ ਨੇ, ਉਹਨਾਂ ਇੱਕੋ ਗੱਲ ਕਹਿਣੀ ਇਸਲਾਮ ਨਹੀਂ। ਮਜ਼ਬ ਦਾ ਅਰਥ ਹੈ ਕਿ ਜਿਹੜਾ ਪਰਮਾਤਮਾ ਦੇ ਸ਼ਬਦ ਦੀ ਰੋਸ਼ਨੀ ਵਿੱਚ ਜ਼ਿੰਦਗੀ ਜਿਉਂਦਾ ਹੈ, ਜਿਵੇਂ ਸੋਨਾ ਸ਼ੁੱਧ ਚਮਕਾ ਮਾਰਦਾ ਹੈ ਅਤੇ ਜਿਹਦੇ ਜੀਵਨ ਵਿੱਚੋਂ ਨਿਰਮਲਤਾਈ ਦੀਆਂ ਝਲਕਾਂ ਮਿਲਣ ਲੱਗ ਪੈਣ, ਉਹ ਮਜ਼ਬ। ਅਜ਼ੂਬ ਅੱਗੇ ਹੈ ਸ਼ਬਦ, ਤੀਸਰਾ ਰਿਲੀਜਨ। ਅਸੀਂ ਕਹਿੰਦੇ ਹਾਂ ਧਰਮ, ਰਿਲੀਜੀਅਸ ਸ਼ਬਦ ਵੀ ਵਰਤਨੇ। ਜਿਹੜਾ ਰਿਲੀਜਨ ਸ਼ਬਦ ਹੈ ਇਹ ਰਿਲੀਜ਼ੋ ਧਾਤੂ 'ਚੋਂ ਬਣਿਆ ਹੈ। ਰਿਲੀਜ਼ੋ ਦਾ ਅਰਥ ਹੈ ਟੂ ਰੀ ਯੂਨਾਈਟ, ਬੜੇ ਕਮਾਲ ਦਾ ਸ਼ਬਦ ਹੈ। ਰਿਲੀਜ਼ੋ ਦਾ ਅਰਥ ਹੈ ਟੂ ਰੀ ਯੂਨਾਈਟ, ਇਹਦਾ ਮਤਲਬ ਟੁੱਟੇ ਹੋਏ ਨੂੰ ਦੁਬਾਰਾ ਫਿਰ ਜੋੜ ਦੇਣਾ, ਖਿੰਡੇ ਹੋਏ ਨੂੰ ਮਿਲਾ ਦੇਣਾ। ਸੱਚ ਇਹ ਜੇ ਧਰਮ ਦਾ ਅਰਥ ਹੀ ਹੈ ਕਿ ਖਿੰਡੇ ਹੋਏ ਨੂੰ ਪਰਮਾਤਮਾ ਨਾਲ ਜੋੜ ਦੇਣਾ। ਧਰਮ ਦੀ ਦੁਨੀਆ ਵਿੱਚ ਸਭ ਤੋਂ ਪਹਿਲੀ ਕਲਾਸ ਜਿਹੜੀ ਉਹ ਸੱਤ ਸੰਗਤ ਹੈ। ਅਤੇ ਦੇਖੋ ਸਭ ਤੋਂ ਪਹਿਲੀ ਵੀ ਇਹ ਜੇ ਅਤੇ ਸਭ ਤੋਂ ਅਖੀਰ ਵਾਲੀ ਵੀ ਇਹ ਜੇ ਸੱਤ ਸੰਗਤ। ਜਿਹੋ ਜੀ ਸੰਗਤ ਆਪਾਂ ਕਰਾਂਗੇ ਸਾਡੇ ਜੀਵਨ 'ਤੇ ਪ੍ਰਭਾਵ ਪਏਗਾ। ਮੈਂ ਗੱਲ ਸ਼ੁਰੂ ਕੀਤੀ ਪਾਣੀ ਦੀ ਬੂੰਦ ਤੋਂ, ਆਪਾਂ ਵੀ ਪਾਣੀ ਦੀ ਬੂੰਦ ਖਾਂ। ਧੰਨ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਆ ਬਾਹਰ ਬੱਦਲ ਬਣਿਆ ਥੋੜ੍ਹੀਆਂ ਜਿਹੀਆਂ ਕਣੀਆਂ ਪਈਆਂ, ਪਰ ਜਦੋਂ ਉਹ ਬੱਦਲਾਂ 'ਚੋਂ ਬੂੰਦ ਡਿੱਗਦੀ ਏ ਉਹ ਕਿਤਨੀ ਨਿਰਮਲ ਹੈ, ਬਿਲਕੁਲ ਸਵਾ ਸ਼ੀਸ਼ੇ ਦੀ ਤਰ੍ਹਾਂ ਲਿਸ਼ਕਦੀ। ਪਰ ਭਗਤ ਜੀ ਕਹਿੰਦੇ ਨੇ ਇੱਕ ਬੂੰਦ ਵਿੱਚ ਬੜੀ ਵੱਡੀ ਤਾਕਤ ਹੈ। ਜੇ ਕਿਤੇ ਜ਼ਮੀਨ ਜ਼ਰਖੇਜ਼ ਹੋਵੇ, ਚੰਗੀ ਉਪਜਾਊ ਹੋਵੇ, ਉੱਥੇ ਬੂੰਦ ਡਿੱਗ ਜਾਏ ਸਵਾਂਤੀ ਆਕਾਸ਼ ਦੀ ਬੂੰਦ, ਉਹ ਕੀਮਤੀ ਬਨਸਪਤੀ ਨੂੰ ਜਨਮ ਦਿੰਦੀ ਏ। ਤਾਕਤ ਉਹਦੇ ਕੋਲ ਹੈ, ਪਰ ਜੇ ਕਲਰੀ ਪੈਲੀ ਵਿੱਚ ਡਿੱਗ ਪਵੇ ਤਾਂ ਸੱਚ ਆਵੇ ਕਿ ਉਹਦੀ ਐਨਰਜੀ ਸੜ ਕੇ ਰਾਖ ਹੋ ਜਾਂਦੀ ਹੈ। ਸੰਗਤ ਮਾੜੀ ਮਿਲ ਗਈ, ਅਸੀਂ ਵੀ ਤਾਂ ਪਾਣੀ ਦੀ ਇੱਕ ਬੂੰਦ ਖਾਂ। ਇੱਕ ਬੂੰਦ ਵਿੱਚ ਤਾਕਤ ਹੈ ਕਿ ਕੀਮਤੀ ਤੋਂ ਕੀਮਤੀ ਖਜ਼ਾਨੇ ਨੂੰ ਜਨਮ ਦੇ ਸਕਦੀ ਏ। ਉਹੀ ਬੂੰਦ ਕਿਤੇ ਮਾੜੇ ਥਾਂ 'ਤੇ ਡਿੱਗ ਪਏ, ਸੱਚ ਇਹ ਆਪਣੀ ਵੀ ਤਬਾਹੀ ਕਰ ਜਾਂਦੀ ਹੈ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ। ਸਹੀ ਅਰਥਾਂ ਵਿੱਚ ਬੂੰਦ ਦੇ ਅਰਥ ਨੇ ਸਾਡੇ ਅੰਦਰ, ਸਾਡਾ ਜੀਵ ਪਰਮਾਤਮਾ ਦੀ ਅੰਸਾਂ ਆਪਾਂ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਕਹਿਣ ਲੱਗੇ ਪਰ ਗਈ ਭੂਮ ਬੇਕਾਰ, ਮਾੜੀ ਸੰਗਤ ਵੀ ਚਲੀ ਗਈ ਨਿਰਮਲ ਬੂੰਦ। ਹੈ ਪਰਮਾਤਮਾ ਦੀ ਅੰਸੀ ਬੂੰਦ, ਸਰੀਰ ਬਣਿਆ, ਮਾੜਿਆਂ ਦੀ ਸੰਗਤ ਮਿਲ ਗਈ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉਂ ਮਾਨੇ ਹੀ ਹੋਏ ਗਈ ਪਟਸ਼ਾਰ। ਕਹਿਣ ਲੱਗੇ ਸੱਤ ਸੰਗਤ ਤੋਂ ਬਿਨਾਂ ਉਹ ਨਿਰਮਲ ਬੂੰਦ ਸ਼ਾਰ ਬਣ ਗਈ। ਮੇਰੇ ਮਨ 'ਚ ਆਇਆ ਵੀ ਉਦਾਹਰਨ ਬੂੰਦ ਦੀ, ਥੱਲੇ ਦਿੱਤੀ ਭੂਮ ਬੇਕਾਰ ਅਤੇ ਨਾਲ ਸ਼ਬਦ ਕਹਿ ਦਿੱਤਾ ਸੰਗਤ। ਇਹਦਾ ਮਤਲਬ ਬੂੰਦ ਦੇ ਗਹਿਰੇ ਅਰਥ ਨੇ ਕਿ ਜਿਸ ਬੂੰਦ ਵਿੱਚੋਂ ਆਪਾਂ ਉਪਜੇ ਖਾਂ, ਇਹ ਨਿਰਮਲ ਬੂੰਦ ਹੈ, ਪਰਮਾਤਮਾ ਦੀ ਅੰਸ਼ ਹੈ। ਅਤੇ ਜਦੋਂ ਮਾੜੀ ਸੰਗਤ ਵਿੱਚ ਪੈ ਗਈ ਅਤੇ ਮਹਾਰਾਜ ਕਹਿੰਦੇ ਨੇ ਇੰਨੀ ਕੀਮਤੀ ਬੂੰਦ ਸੜ ਕੇ ਸਵਾਹ ਹੋ ਗਈ। ਇਹਦੀ ਥੋੜ੍ਹੀ ਜਿਹੀ ਵਿਆਖਿਆ ਅਸੀਂ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚੋਂ ਇੱਕ ਪੌੜੀ ਮੈਂ ਕਹਿ ਦਿੰਦਾ। ਕਹਿੰਦੇ ਨੇ ਬੂੰਦ ਵਿੱਚ ਬੜੀ ਵੱਡੀ ਤਾਕਤ ਜੀ, ਭਾਈ ਸਾਹਿਬ ਕਹਿੰਦੇ ਨੇ ਜੇ ਪਾਣੀ ਦੀ ਬੂੰਦ ਨਿਰਮਲ ਛੋਟੀ ਜਿਹੀ ਹੈ, ਹੱਥ ਦੀ ਤਲੀ 'ਤੇ ਰੱਖੋ ਬਿਲਕੁਲ ਸੂਖਸ਼ਮ ਜੀ, ਉਹਦੇ ਵਿੱਚ ਐਡੀ ਵੱਡੀ ਸਮਰੱਥਾ ਹੈ, ਉਹ ਸਮੁੰਦਰ ਬਣ ਸਕਦੀ। ਪੱਥਰ ਦਾ ਟੁਕੜਾ ਸਮੁੰਦਰ ਨਹੀਂ ਬਣ ਸਕਦਾ, ਪੱਥਰ ਦੇ ਟੁਕੜੇ ਨੂੰ ਸਮੁੰਦਰ ਵੀ ਸੱਟੋਗੇ ਉਹ ਬਦਕਿਸਮਤੀ ਨਾਲ ਥੱਲੇ ਤਾਂ ਡਿੱਗੇਗਾ, ਪਰ ਸਮੁੰਦਰ ਜਿਤਨਾ ਵਿਸ਼ਾਲ ਨਹੀਂ ਹੋ ਸਕੇਗਾ। ਕੇਵਲ ਇੱਕ ਬਾਣੀ ਦੀ ਬੂੰਦ ਦੀ ਤਸੀਰ ਐਸੀ ਏ ਕਿ ਜਦੋਂ ਸਮੁੰਦਰ ਵਿੱਚ ਮਿਲ ਜਾਏ ਤਾਂ ਨਿੱਕੀ ਜਿਹੀ ਬੂੰਦ ਹੀ ਸਮੁੰਦਰ ਹੋ ਜਾਂਦੀ ਹੈ, ਉਹ ਵਿਸ਼ਾਲ ਹੋ ਗਈ। ਭਾਈ ਸਾਹਿਬ ਕਹਿੰਦੇ ਨੇ ਜੇ ਪਾਣੀ ਵੀ ਸਮੁੰਦਰ ਵਿੱਚ ਮਿਲੇਗੀ ਤਾਂ ਸਮੁੰਦਰ ਜਿਤਨੀ ਵਿਸ਼ਾਲ ਹੋ ਜਾਏਗੀ, ਜੇ ਉਹ ਬੂੰਦ, ਯਾਦ ਰੱਖੋ ਕਿ ਕਿਤੇ ਚੰਗੀ ਜ਼ਮੀਨ ਵਿੱਚ ਡਿੱਗ ਪਵੇਗੀ, ਉਹ ਫੁੱਲਾਂ ਨੂੰ ਫਲਾਂ ਨੂੰ ਤੇ ਅਨਾਜ ਨੂੰ ਜਨਮ ਦੇਵੇਗੀ। ਬੂੰਦ ਉਹੀ ਹੈ, ਸੰਗਤ ਜਿਹੋ ਜਿਹੀ ਮਿਲੇਗੀ। ਜੇ ਉਹ ਬੂੰਦ ਕੇਲੇ ਵਿੱਚ ਡਿੱਗੇਗੀ ਤੇ ਮੁਸ਼ਕ ਖਫੂਰ ਬਣ ਜਾਏਗੀ, ਜੇ ਉਹ ਬੂੰਦ ਸਿੱਪੀ ਵਿੱਚ ਡਿੱਗੇਗੀ ਤੇ ਕੀਮਤੀ ਮੋਤੀ ਬਣ ਜਾਏਗੀ, ਤੇ ਜੇ ਬਦਕਿਸਮਤੀ ਨਾਲ ਕਿਤੇ ਸੱਪ ਦੇ ਮੂੰਹ ਵੀ ਚਲੀ ਗਈ, ਹਕੀਕਤ ਉਹ ਜ਼ਹਿਰ ਬਣ ਜਾਏਗੀ, ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਵੇਗੀ। ਬੂੰਦ ਇੱਕੋ ਵੇ। ਯਾਦ ਰੱਖੋ, ਪਾਣੀ ਵਿੱਚ ਮਿਲੇ ਤੇ ਸਮੁੰਦਰ ਜਿਤਨੀ ਵਿਸ਼ਾਲ, ਕੇਲੇ ਵਿੱਚ ਡਿੱਗੇ ਤੇ ਕਫੂਰ, ਸਿੱਪੀ ਵਿੱਚ ਡਿੱਗੇ ਤੇ ਮੋਤੀ, ਸੱਚ ਏਵੇ ਧਰਤੀ ਵਿੱਚ ਡਿੱਗੇ ਤੇ ਅਨੇਕਾਂ ਫੁੱਲ ਤੇ ਫਲ, ਤੇ ਜੇਕਰ ਉਹ ਸਿੱਪੀ ਵੀ ਡਿੱਗੇ ਤੇ ਮੋਤੀ, ਜੇ ਸੱਪ ਦੇ ਮੂੰਹ ਵਿੱਚ ਡਿੱਗ ਪਵੇ ਤੇ ਜ਼ਹਿਰ ਬਣ ਜਾਂਦੀ ਹੈ, ਬੰਦਿਆ ਤੇਰੇ ਵਿੱਚ ਬੜੀ ਵੱਡੀ ਸਮਰੱਥਾ ਹੈ। ਚੇਤੇ ਰੱਖੀ, ਤੂੰ ਮੋਤੀ ਵੀ ਬਣ ਸਕਣਾ, ਤੂੰ ਸੁਗੰਧੀ ਦੇਣ ਵਾਲਾ ਕਫੂਰ ਵੀ ਬਣ ਸਕਣਾ, ਤੂੰ ਧਰਤੀ ਵਿੱਚ ਮਿਲ ਕੇ ਅਨੇਕਾਂ ਤਰ੍ਹਾਂ ਦੀ ਆਪਣੀ ਬਖਸ਼ਿਸ਼ ਗੁਰੂ ਦੀ ਨਾਲ, ਰੱਬ ਦੀ ਬਖਸ਼ਿਸ਼ ਨਾਲ ਤੂੰ ਅਨੇਕਾਂ ਤਰ੍ਹਾਂ ਦੇ ਹੁਨਰ ਪੈਦਾ ਕਰ ਸਕਣਾ। ਜੇ ਕਿਤੇ ਜ਼ਹਿਰੀਲਿਆਂ ਦੀ ਸੰਗਤ ਵਿੱਚ ਬਹਿ ਗਿਆ, ਸੱਚ ਏਵੇ ਆਪ ਤਾਂ ਸਾਰੀ ਜ਼ਿੰਦਗੀ ਸੜੇਗਾ, ਕਿਸੇ ਹੋਰ ਨੂੰ ਵੀ ਸਾੜੇਗਾ। ਭਾਈ ਸਾਹਿਬ ਦੇ ਬਚਨ ਨੇ ਕਿ ਸਮਸਰ ਵਰਸੈ ਸਵਾਂਤ ਬੂੰਦ ਜੋ ਸਭਨੀ ਥਾਈ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤ ਉਹ ਮਾਨੀ ਹੋਏ ਗਈ ਭਟਸ਼ਾਰ। ਭਾਈ ਸਾਹਿਬ ਲਿਖਦੇ ਨੇ ਸਮਸਰ ਵਰਸੈ ਸਵਾਂਤ ਬੂੰਦ, ਬੜੇ ਸ਼ਬਦ ਸੌਖੇ ਨੇ, ਜਿਉਂ ਸਭਨੀ ਥਾਈ ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ, ਕਿਰਖ ਬਿਰਖ ਰਸ ਕਸ ਘਣੇ ਫੁੱਲ ਫਲ ਸੁਹਾਈ, ਕੇਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ, ਮੋਤੀ ਹੋਵੇ ਸਿਪ ਮੂੰਹ ਬਹੁ ਮੋਲ ਬੁਲਾਈ, ਬਿਸ਼ੀਅਰ ਦੇ ਮੂੰਹ ਕਾਲਕੂਟ ਚਤਵੇ ਬੁਰਿਆ ਬੁਰਿਆਈ, ਕਹਿਣ ਲੱਗੇ ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਉਹ ਵਰਤਦਾ ਤਾਂ ਬੂੰਦ ਸਾਰਿਆਂ ਵਿੱਚੋਂ ਇੱਕ ਹੀ, ਪਰ ਜਿਹੋ ਜਿਹੀ ਕੁਝ ਸੰਗਤ ਕਰਦਾ। ਅਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਇਕੱਲੇ ਅਸੀਂ ਨਹੀਂ, ਕਿਉਂਕਿ ਗੱਲ ਚੱਲੀ ਸਤ ਸੰਗਤ ਦੀ। ਦੇਖੋ ਸਤ ਸੰਗਤ ਜ਼ਿੰਦਗੀ ਪਲਟ ਕੇ ਰੱਖ ਦਿੰਦੀ ਹੈ। ਇੱਕ ਵਾਰ ਅਰਜ਼ ਕੀਤੀ ਸੀ, ਇਕੱਲੇ ਅਸੀਂ ਨਹੀਂ, ਆ ਧਰਤੀ 'ਤੇ ਉੱਗੀ ਕੋਈ ਬਨਾਸਪਤੀ ਸੰਗਤ ਦਾ ਅਸਰ ਕਬੂਲਦੀ ਜੇ, ਇਹਦੀ ਵੀ ਮਾੜੀ ਅਤੇ ਚੰਗੀ ਸੰਗਤ ਹੁੰਦੀ। ਅਸਮਾਨ ਵਿੱਚ ਉੱਡਣ ਵਾਲੇ ਪੰਛੀ ਚੰਗੀ ਅਤੇ ਮਾੜੀ ਸੰਗਤ ਦਾ ਅਸਰ ਕਬੂਲਦੇ ਨੇ, ਮਿੱਟੀ ਸੰਗਤ ਦਾ ਅਸਰ ਕਬੂਲਦੀ ਹੈ, ਆ ਜਿਹੜੇ ਪਸ਼ੂ ਘਰ 'ਚ ਆਪਾਂ ਰੱਖੇ ਨੇ ਇਹ ਸੰਗਤ ਦਾ ਅਸਰ ਕਬੂਲਦੇ। ਕਿ ਬਾਣੀ ਨੇ ਬਨਾਸਪਤੀ ਦੀ ਸੰਗਤ ਨਹੀਂ ਮਿਲਣ ਮੰਗੀ? ਗੁਰਦੇਵ ਨੇ ਬਾਣੀ ਵਿੱਚ ਕਿਹਾ ਕਿ ਕਬੀਰ ਚੰਦਨ ਕਾ ਬਿਰਵਾ ਭਲਾ, ਇਹਦੇ ਵਿੱਚ ਸਿਮਰਨ ਦਾ ਜ਼ਿਕਰ ਨਹੀਂ, ਕੇਵਲ ਦੋ ਰੁੱਖਾਂ ਦਾ ਜ਼ਿਕਰ। ਕਹਿੰਦੇ ਚੰਗੀ ਸੰਗਤ ਵੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇਡਿਓ ਢਾਕ ਪਲਾਸ਼, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜਾ ਚੰਦਨ ਕੋਲ ਰਵੇ, ਇੱਕ ਰੁੱਖ ਦੂਜੇ ਨੂੰ ਚੇਂਜ ਕਰ ਰਿਹਾ। ਪਰ ਇਹ ਵੀ ਚੇਤੇ ਰੱਖਿਓ ਕਿ ਚੰਦਨ ਦੀ ਸੁਗੰਧੀ ਖਵਾ ਚੱਲੇ ਅਤੇ ਤਾਂ ਦੂਜੇ ਰੁੱਖ ਨੂੰ ਚੇਂਜ ਕਰੇਗੀ। ਇੱਕ ਦਿਨ ਭਾਈ ਸਾਹਿਬ ਮੇਰੇ ਮਨ 'ਚ ਆਇਆ, ਅਸੀਂ ਕਹਿੰਦੇ ਹਾਂ ਵੀ ਬਾਂਸ ਨਹੀਂ ਚੇਂਜ ਹੁੰਦਾ, ਪੜ੍ਹਦੇ ਹਾਂ ਨਾ ਸਾਰੇ ਬਚਨ ਪੜ੍ਹਦੇ ਹਾਂ, ਕਬੀਰ ਬਾਂਸ ਬਿਡਾਈ ਬਿਉਡਿਆ, ਇਉਂ ਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਪਰ ਭਾਈ ਸਾਹਿਬ ਨੇ ਇੱਕ ਸ਼ਬਦ ਕਹਿ ਦਿੱਤਾ, ਕਹਿਣ ਲੱਗੇ ਸਤਿਗੁਰ ਬਾਵਨ ਚੰਦਨੋ ਬਾਂਸ ਸੁਵਾਸ ਕਰੇ ਲਾਖੀਣਾ। ਮਨ 'ਚ ਹੈ ਵੀ ਇਹ ਖੇਡ ਕੀ, ਇੱਕ ਪਾਸੇ ਕੁਦਰਤ ਦਾ ਨੇਮ ਹੈ ਕਿ ਬਨਾਸਪਤੀ ਬਾਂਸ ਨੂੰ ਚੰਦਨ ਨਹੀਂ ਚੇਂਜ ਕਰ ਸਕਦਾ, ਅਤੇ ਬਾਣੀ ਨੇ ਕਿਹਾ ਅਤੇ ਭਾਈ ਸਾਹਿਬ ਨੇ ਕਿਹਾ ਨਹੀਂ, ਗੁਰੂ ਬਾਵਨ ਚੰਦਨ ਹੈ, ਉਹ ਬਾਂਸ ਨੂੰ ਵੀ ਚੇਂਜ ਕਰ ਦਿੰਦਾ। ਕਿਵੇਂ ਹੁੰਦਾ? ਅਸਲ ਵਿੱਚ ਬਾਂਸ ਨੂੰ ਜਦੋਂ ਕੱਟ ਲਿਆ ਜਾਂਦਾ, ਕੱਟਣ ਤੋਂ ਬਾਅਦ ਉਹਦੇ ਨਿੱਕੜੇ ਨਿੱਕੜੇ ਟੁਕੜੇ ਬੁਰਾਦਾ ਬਣਾ ਦਿਓ, ਅਤੇ ਜਿੱਥੇ ਚੰਦਨ ਹੈ ਨਾ ਉਹਦੇ ਥੱਲੇ ਵਿਸ਼ਾਕ ਉੱਤੇ ਪਾਣੀ ਦੇ ਛਿੱਟੇ ਮਾਰੋ, ਕੁਝ ਦਿਨਾਂ ਬਾਅਦ ਬਾਂਸ ਦੇ ਟੁਕੜਿਆਂ ਵਿੱਚੋਂ ਵੀ ਮਹਿਕ ਆਉਣ ਲੱਗ ਪੈਂਦੀ ਹੈ। ਚੇਂਜ ਆਉਂਦੀ ਪਰ ਜਿਉਂਦੇ ਦੀ ਨਹੀਂ, ਖਲੋਤੇ ਦੀ ਨਹੀਂ। ਜਿੱਦਣ ਕੱਟਿਆ ਜਾਂਦਾ ਮੈਂ ਮੇਰੀ ਮਿਟਾ ਦਿੰਦਾ, ਉਦਣ ਚੰਦਨ ਕਹਿੰਦਾ ਮੈਂ ਤੇਰੇ ਡਿੱਗੇ ਵਿੱਚੋਂ ਵੀ ਸੁਗੰਧੀ ਪੈਦਾ ਕਰ ਦੇਣਾ। ਜਿਹੜਾ ਬਾਂਸ ਵਰਗਾ ਬੰਦਾ ਗੁਰੂ ਕੋਲ ਡਿੱਗ ਪੈਂਦਾ, ਗੁਰੂ ਉਹਨਾਂ ਵਿੱਚ ਵੀ ਮਹਿਕ ਪੈਦਾ ਕਰ ਦਿੰਦਾ। ਸਮਝੀਏ, ਬੜੇ ਕਮਾਲ ਦਾ ਬਚਨ ਹੈ। ਦੇਖੋ ਬਨਾਸਪਤੀ ਸੰਗਤ ਦਾ ਅਸਰ ਕਬੂਲਦੀ ਹੈ, ਚੰਦਨ ਦੂਜਿਆਂ ਨੂੰ ਮਹਿਕ ਦਿੰਦਾ। ਅਤੇ ਭਗਤ ਸਾਹਿਬ ਨੇ ਤਾਂ ਖਾਸ ਕਰਕੇ ਰਵਿਦਾਸ ਜੀ ਨੇ ਕਿਹਾ ਬਾਣੀ ਦੇ ਅੰਮ੍ਰਿਤ ਬਚਨਾਂ ਵਿੱਚ, ਉਹ ਕਹਿੰਦੇ ਨੇ ਤੁਮ ਚੰਦਨ ਹਮ ਇਰੰਡ ਬਾਪੜੇ, ਪਰ ਇਹਦੇ 'ਚੋਂ ਬਨਾਸਪਤੀ ਲੱਭੋ ਜੀਵ ਵਿਗਿਆਨੀ ਬਣ ਕੇ, ਇੱਕ ਰੁੱਖ ਦੂਜੇ ਨੂੰ ਚੇਂਜ ਕਰ ਰਿਹਾ। ਭਗਤ ਜੀ ਕਹਿੰਦੇ ਤੁਮ ਚੰਦਨ ਹਮ ਇਰੰਡ ਬਾਪੜੇ, ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ।
ਬਨਸਪਤੀ ਚੇਂਜ ਕਰ ਰਹੀ ਹੈ ਸੰਗਤ ਨਾਲ, ਨੀਚ ਰੂਚਕ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸ। ਹੁਣ ਬਨਸਪਤੀ ਵੀ ਦੀ ਕੁਸੰਗਤ ਵੀ ਹੈ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਕਬੀਰ ਮਾਰੀ ਮਰੂੰ ਕੁਸੰਗ ਕੀ, ਦੋ ਰੁੱਖ ਹੀ ਨੇ ਨਾ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ, ਸਾਕਦ ਸੰਗ ਨਾ ਖੇਰ। ਬੇਰੀ ਮੌਜ ਨਾਲ ਝੂਰਦੀ ਝੂਲਦੀ ਏ ਅਤੇ ਕੇਲੇ ਦੇ ਪੱਤੇ ਚੀਰ ਚੀਰ ਕੇ ਸੱਠੀ ਜਾਂਦੀ ਹੈ। ਇਹ ਬਨਸਪਤੀ ਦਾ ਕੁਸੰਗ ਹੈ। ਰੁੱਖ ਇੱਕ ਦੂਜੇ ਦੀ ਸੰਗਤ ਦਾ ਅਸਰ ਕਬੂਲਦੇ, ਪਰ ਜਦੋਂ ਹਵਾ ਚੱਲਦੀ ਏ ਚੰਦਨ ਦੀ ਮਹਿਕ ਨਿਕਲਦੀ ਹੈ, ਉਹ ਦੂਜਿਆਂ ਨੂੰ ਸੁਗੰਧੀ ਦਿੰਦੀ ਏ। ਅਤੇ ਮੈਂ ਤਾਂ ਕਈ ਵਾਰੀ ਕਹਿੰਦਾ, ਗੁਰੂ ਗ੍ਰੰਥ ਸਾਹਿਬ ਆਪ ਜੀ ਚੰਦਨ ਹੋ, ਤੇਰੀ ਕਮਾਈ ਕਰਨ ਵਾਲੇ ਗੁਰਸਿੱਖ ਤੇਰੀਆਂ ਹਵਾਵਾਂ ਨੇ। ਜਿਵੇਂ ਹਵਾ ਚੰਦਨ ਕੋਲੋਂ ਲੰਘੇ ਅਤੇ ਇੰਨੀ ਸੁਗੰਧੀ ਭਰ ਲਿਜਾਂਦੀ ਹੈ, ਜਿੱਥੇ ਜਾਂਦੀ ਹੈ ਬਨਸਪਤੀ ਨੂੰ ਵੰਡਦੀ ਹੈ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ ਬੈਠ ਕੇ ਕੋਈ ਸ਼ਬਦ ਕਮਾਉਂਦਾ, ਹਵਾ ਬਣ ਕੇ ਜਿੱਥੇ ਜਾਂਦਾ ਉੱਥੇ ਲੋਕਾਂ ਨੂੰ ਪਲਟੀ ਜਾਂਦਾ। ਇਹ ਕੁਦਰਤ ਦਾ ਨੇਮ ਹੈ। ਬੇਨਤੀ ਕਰਾਂ, ਰੁੱਖ ਚੰਗੀ ਅਤੇ ਮਾੜੀ ਸੰਗਤ ਦਾ ਅਸਰ ਕਬੂਲਦਾ, ਦੂਸਰੀ ਬੇਨਤੀ ਆ ਪੰਛੀ ਵੀ ਅਸਰ ਕਬੂਲਦੇ ਨੇ। ਇੱਕ ਤੋਤਾ, ਬਾਜ, ਕਬੂਤਰ ਕੀ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਪੰਛੀ ਦੀ ਸੰਗਤ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਗਈ। ਜੇ ਸ਼ਰਧਾ ਨਾਲ ਦੇਖੋਗੇ ਤਾਂ ਸੂਆ ਸੂਆ ਪੜਾਵਤ ਗਨਕਾ ਤਰੀ, ਇੱਕ ਤੋਤਾ ਉਹਦੇ ਵਰਗੇ ਹਜ਼ਾਰਾਂ ਲੱਖਾਂ ਤੋਤੇ ਨੇ, ਪਰ ਜਦੋਂ ਕਿਸੇ ਦੇ ਘਰ ਵੜੋ, ਮੈਂ ਕਈ ਐਸੇ ਤੋਤੇ ਸੁਣੇ, ਉਹ ਜਾਂਦਿਆਂ ਸਰ ਕਹਿੰਦੇ ਨੇ ਬੋਲੋ ਵਾਹਿਗੁਰੂ। ਆ ਹਜ਼ੂਰ ਸਾਹਿਬ ਜਾਈਦਾ ਹੈ, ਅਤੇ ਜਦੋਂ ਆਪਾਂ ਬਿਧਰ ਜਾਈਏ, ਰਸਤੇ 'ਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਦੇ ਨਾਮ 'ਤੇ ਅਸਥਾਨ ਬਣਾਇਆ, ਉੱਥੇ ਬਾਜ ਨੇ ਅਤੇ ਨਾਲੇ ਉਹਨਾਂ ਤੋਤੇ ਪਾਲੇ ਨੇ। ਜਦੋਂ ਬਾਜ ਕੋਲ ਅਤੇ ਤੋਤੇ ਕੋਲ ਜਾਓ ਨਾ, ਤੁਸੀਂ ਗੱਲ ਕਰੋ, ਇੱਕੋ ਦਮ ਵਿੱਚੋਂ ਟੋਕ ਕੇ ਕਹਿੰਦੇ ਬੋਲੋ ਵਾਹਿਗੁਰੂ ਜੀ। ਮੈਂ ਸੋਚਣਾ ਵੀ ਵੇਖੋ ਹੋਏ, ਆ ਪੰਛੀ ਇੱਕ ਉਹ ਗੁਰੂ ਬੋਲਣ ਲੱਗ ਪਿਆ, ਅਤੇ ਸਾਧੂ ਤਾਂ ਜੁਗਤ ਵਰਦਾ, ਅਤੇ ਚੇਤੇ ਰੱਖਿਓ ਸਾਰਿਆਂ ਉੱਤੇ ਜੁਗਤ ਇੱਕੋ ਜਿਹੀ ਲਾਗੂ ਨਹੀਂ। ਕੋਈ ਹੁੰਦਾ ਏ ਫੋਰ ਐਪਲ ਵਾਲਾ ਵੀ, ਅਤੇ ਕੋਈ ਐਸਾ ਵੀ ਹੁੰਦਾ ਜਿਹਨੂੰ ਸਿਰਫ ਨੋਟਿਸ ਦੇ ਹਿੰਟ ਦੇ ਦਿਓ, ਬਾਕੀ ਵਿਆਖਿਆ ਆਪਣੇ ਆਪ ਕਰੀ ਜਾਂਦਾ। ਇਹ ਤਾਂ ਅਵਸਥਾ ਹੈ। ਹੁਣ ਸਾਧੂ ਆਉਂਦਾ ਅਤੇ ਉਹਨੇ ਰਾਤ ਨੂੰ ਆ ਸਰਦੀ ਦੀ ਰਾਤ ਦਰਵਾਜ਼ਾ ਖੜਕਾਇਆ, ਅਤੇ ਵਹਿਸ਼ਿਆਂ ਨੇ ਸਮਝਿਆ ਕਿ ਸ਼ਾਇਦ ਅੱਜ ਕੋਈ ਗ੍ਰਾਹਕ ਬੜਾ ਲੇਟ ਆਇਆ, ਦੇਰ ਨਾਲ ਆਇਆ। ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਸਾਧੂ ਦੇ ਕੱਪੜੇ ਭਿੱਜੇ ਪਾਣੀ 'ਚ, ਹੱਥ 'ਚ ਤੋਤਾ ਪਿੰਜਰੇ 'ਚ, ਅਤੇ ਉਹਨੇ ਸ਼ਬਦ ਕਹਿ ਦਿੱਤੇ, ਬੇਟਾ ਧੀਏ ਮੈਂ ਰਾਤ ਰਹਿ ਸਕਣਾ? ਜਦੋਂ ਸ਼ਬਦ ਬੇਟਾ ਧੀ ਕਿਹਾ ਤਾਂ ਉਹ ਰੋਣ ਲੱਗ ਪਈ। ਉਹਦੇ ਮਨ 'ਚ ਆਇਆ ਪਤਾ ਨਹੀਂ ਕਿਉਂ ਰੋਈ। ਉਹਨਾਂ ਦੂਜਾ ਫਿਰ ਸ਼ਬਦ ਕਿਹਾ, ਬੇਟਾ ਤੂੰ ਰੋ ਨਾ, ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਮੇਰੇ ਰਹਿਣ ਨਾਲ, ਮੈਂ ਚਲਾ ਜਾਂਦਾ। ਕਹਿੰਦੇ ਉਹਨੇ ਹੱਥ ਫੜ ਲਿਆ, ਕਹਿਣ ਲੱਗੀ ਮੈਂ ਰੋਈ ਜ਼ਰੂਰ ਹਾਂ। ਕਹਿਣ ਲੱਗੇ ਤੈਨੂੰ ਦੁੱਖ ਕੀ, ਦੇਖ ਤੇਰੇ ਤਨ ਦੇ ਬਸਤਰ ਤੂੰ ਗਹਿਣੇ ਸੋਨਿਆਂ ਨਾਲ ਲੱਦੀ। ਕਹਿਣ ਲੱਗੀ ਰੋਈ ਇਸ ਕਰਕੇ ਹਾਂ, ਅੱਜ ਤੱਕ ਜਿੰਨੇ ਵੀ ਦਰਵਾਜ਼ਾ ਖੜਕਾਇਆ ਮੇਰੇ ਜਿਸਮ ਦੇ ਵਪਾਰੀ ਆਏ, ਮੈਂ ਇੰਨੀ ਕੁ ਗੰਧ ਵਿੱਚ ਗਰਕ ਚੁੱਕੀ ਸਾਂ, ਅੱਜ ਕਈ ਸਾਲਾਂ ਬਾਅਦ ਐਸਾ ਸਰੀਰ ਆਇਆ ਜਿਹੜਾ ਮੈਨੂੰ ਧੀ ਕਹਿਣ ਵਾਸਤੇ ਅਤੇ ਧੀ ਮੰਨਣ ਵਾਸਤੇ ਤਿਆਰ ਹੈ। ਮੈਨੂੰ ਕੋਈ ਬਾਪ ਬੜੇ ਸਾਲਾਂ ਬਾਅਦ ਦਿਸਿਆ ਜਿਹਦੇ ਵਿੱਚੋਂ ਮੈਨੂੰ ਪਿਤਾ ਦੀ ਮਮਤਾ ਨਜ਼ਰ ਆਈ। ਉਹਨਾਂ ਨੇ ਗੱਲ ਕਹੀ, ਕਹਿਣ ਲੱਗੇ ਪੁੱਤਰ ਤੇਰੇ ਅੰਦਰ ਅਜੇ ਬੂੰਦ ਦਾ ਅਸਰ ਹੈ, ਤੂੰ ਬਹੁਤ ਕੁਝ ਬਣ ਸਕਣੀ ਹੈ। ਉਹਨਾਂ ਕਿਹਾ ਕਿਵੇਂ? ਅਤੇ ਸੱਚ ਇਵੇਂ ਬੰਦਾ ਐਵੇਂ ਢੇਰੀ ਢਾਈ ਬੈਠਾ ਹੈ। ਭਾਈ ਵੀਰ ਸਿੰਘ ਤਾਂ ਲਿਖਦੇ ਨੇ, ਉੱਚਾ ਉੱਠ ਜ਼ਮੀਂ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ। ਪੰਜਾਬੀ ਦੀਆਂ ਸਤਰਾਂ ਨੇ, ਉੱਚਾ ਉੱਠ ਜ਼ਮੀਂ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ, ਉਹ ਕਿਉਂ ਰਿੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ। ਆਤਮਕ ਮੰਡਲ ਜੋ ਉੱਡ ਅਸਮਾਨੀ ਜਾਏ, ਉੱਚੀ ਨਜ਼ਰ ਅਤੇ ਕੀਮਤ ਉੱਚੀ, ਦਾਈਆ ਦਾਈਆ ਮੀਨਸ ਮੰਜ਼ਿਲ, ਉੱਚੀ ਨਜ਼ਰ ਅਤੇ ਕੀਮਤ ਉੱਚੀ, ਦਾਈਆ ਉੱਚਾ ਰੱਖੀ, ਅਰਸ਼ੀ ਤਾਣ ਜਿਹਦੇ ਹੋਏ ਪੱਲੇ ਸੋ ਕਿਉਂ ਪੁੰਜੇ ਆਏ। ਤੂੰ ਤਾਂ ਆਤਮਕ ਮੰਡਲਾਂ ਦਾ ਪੰਛੀ ਹੋਏ, ਕਿਉਂ ਧਰਤੀ 'ਤੇ ਰੇਂਗ ਰੇਂਗ ਕੇ ਮਰ ਰਹੇ, ਤਰਲੇ ਰਹਿ ਰਹੇ? ਤੂੰ ਬੰਦਗੀ ਕਰ, ਰਹਿ ਧਰਤੀ ਵਿੱਚ, ਅਤੇ ਵਸੇਬਾ ਤੇਰਾ ਬਣ ਜਾਏਗਾ ਆਤਮਕ ਮੰਡਲਾਂ ਵਿੱਚ। ਉਹਨਾਂ ਕਿਹਾ, ਬੇਟੇ ਤੇਰੇ ਅੰਦਰ ਅਤੇ ਤਾਕਤ ਇੱਕ ਕੰਮ ਕਰ। ਉਹਨੇ ਸਾਰਾ ਦੁੱਖ ਬੋਲ ਦਿੱਤਾ। ਕਹਿਣ ਲੱਗੇ, ਤੂੰ ਰਾਮ ਜਪ, ਦੇਖੋ ਸੰਗਤ ਕੀ ਹੈ, ਚੰਗੀ ਸੰਗਤ ਮਿਲ ਜਾਏ, ਬੂੰਦ ਬਹੁਤ ਕੁਝ ਕਰ ਸਕਦੀ। ਉਹ ਕਹਿਣ ਲੱਗੀ, ਬਾਬਾ ਸੱਚ ਇਹੀ, ਤੂੰ ਮੈਨੂੰ ਧੀ ਕਿਹਾ ਹੈ, ਮੈਂ ਤੈਨੂੰ ਆਪਣਾ ਬਾਪ ਮੰਨਿਆ, ਮੇਰੇ ਤਾਂ ਰੋਮ ਰੋਮ ਵਿੱਚ ਵਾਸ਼ਨਾ ਤਸੀ। ਉਹਨਾਂ ਸੋਚਿਆ ਵੀ ਇਹਨੂੰ ਕਿਵੇਂ ਰਾਮ ਚੇਤੇ ਆਏ।
ਜਿਹੜੇ ਸਾਡੇ ਲੋਕ ਕਹਿੰਦੇ ਨੇ ਤੋਤਾ ਰਟਣ ਜੀ, ਮੈਂ ਕਹਿੰਦਾ ਉਹ ਭਲੇ ਮਾਨਸ ਹੋਏ ਤੇ ਤੋਤੇ ਨੂੰ ਰਟਾਂਦੇ ਬ੍ਰਹਮ ਗਿਆਨੀ ਬਣ ਗਏ। ਤੋਤਾ ਰਟਣਾ ਆਪਾਂ ਕਹਿੰਦੇ ਹਾਂ। ਉਹਨਾਂ ਕਿਹਾ ਇੱਕ ਕੰਮ ਕਰ ਧੀਏ, ਆ ਤੋਤਾ ਹੀ ਮੈਂ ਅੱਗੇ ਰੋਜ਼ ਰਾਮ ਰਾਮ ਬੋਲਣਾ, ਮੇਰੇ ਪਿੱਛੇ ਬੋਲਦੇ ਹੀ, ਇਹਨੇ ਤੈਨੂੰ ਅੰਮ੍ਰਿਤ ਵੇਲੇ ਸੌਣ ਨਹੀਂ ਉਹ ਦੇਣਾ, ਕਿਉਂਕਿ ਮੈਨੂੰ ਆਦਤ ਪਾ ਦਿੱਤੀ ਹੈ, ਇਹਨੇ ਅੰਮ੍ਰਿਤ ਵੇਲੇ ਵੀ ਕੂਕਣੇ, ਤੂੰ ਉੱਠਦਿਆਂ ਸਾਰ ਰਾਮ ਰਾਮ ਬੋਲੀ, ਤੇਰੇ ਪਿੱਛੇ ਕਿੰਨਾ ਸਮਾਂ ਬੋਲੇਗਾ। ਉਹਨੇ ਰਾਮ ਰਾਮ ਦੀ ਜਾਗ ਲਾ ਦਿੱਤੀ। ਇੱਕ ਤੋਤੇ ਦੀ ਸੰਗਤ, ਦੇਖੋ ਗੁਰਮਤਿ ਦਾ ਸਾਹਿਤ ਮਿਥਿਓਲੋਜੀ ਨੇ ਕੀ। ਭਾਈ ਸਾਹਿਬ ਨੇ ਕਿਹਾ, ਗੁਰਦਾਸ ਜੀ ਨੇ, ਗਣਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪੜੋਤਾ, ਮਹਾਂਪੁਰਖ ਆਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ। ਅਸੀਂ ਤਾਂ ਗੁਰਮਤ ਦੇਖ ਕੇ, ਗੁਣ ਵੇਖ ਕੇ ਕਹਿੰਦੇ ਹਾਂ ਵਾਹ ਕਮਾਲ, ਸਾਧੂ ਤਾਂ ਕਿਸੇ ਦੀ ਭੈੜੀ ਮੈਲ ਦੇਖ ਕੇ ਵੀ ਖੁਸ਼ ਹੋ ਜਾਂਦਾ। ਇਹਨੂੰ ਨੈਗੇਟਿਵ ਨਾ ਲਿਜਾਇਓ। ਇੱਕ ਦਿਨ ਪਾਠ ਕਰਦਿਆਂ ਮੇਰੇ ਮਨ 'ਚ ਆਇਆ, ਮੈਂ ਇਕੱਲੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਨਾ ਪੈਣਾ। ਇੱਕ ਨਾ ਪਾਪੀ ਦੀ ਰੱਬ ਕੋਈ ਨਹੀਂ ਜੇ ਮੋੜਦਾ, ਅਤੇ ਦੂਜੀ ਸੰਤ ਦੀ ਕੋਈ ਨਹੀਂ ਮੋੜਦਾ, ਇੱਕ ਥਾਂ 'ਤੇ ਦੋਵੇਂ ਮਿਲ ਜਾਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਪਾਪ ਕਰਨੇ। ਕਈ ਵਾਰੀ ਪਾਪ ਹੀ ਇੰਨਾ ਕੁ ਪਾਪ ਕਰ ਬੈਠਦਾ ਹੈ, ਇੰਨਾ ਕੁ ਘਿਰਣਤ ਹੋ ਜਾਂਦਾ ਹੈ, ਲੋਕ ਉਹਨੂੰ ਛੱਡ ਜਾਂਦੇ ਨੇ, ਪਰਿਵਾਰ ਛੱਡ ਜਾਂਦਾ, ਅਤੇ ਜਦੋਂ ਸਾਰੇ ਛੱਡ ਜਾਂਦੇ ਨੇ, ਕਿਤੇ ਪਸ਼ਚਾਤਾਪ ਦਾ ਅੱਥਰੂ ਉੱਠਦਾ, ਅਤੇ ਫਿਰ ਉਹ ਕਹਿੰਦਾ ਵਾਹ ਰੱਬਾ, ਅੱਜ ਮੇਰਾ ਸੱਚ ਇਹ ਵੇ, ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ। ਅਤੇ ਸੰਤ ਪਹਿਲਾਂ ਹੀ ਛੱਡ ਦਿੰਦਾ ਕਿ ਮਾਲਕਾ, ਮੈਂ ਤੇਰੇ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ। ਸਮਝਿਓ, ਪਾਪੀ ਦਾ ਛੁੱਟ ਜਾਂਦਾ ਪਾਪ ਕਰ ਕਰਕੇ। ਤਾਂ ਹੀ ਗੁਰੂ ਨੇ ਕਿਹਾ ਕਿ ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਉਹਨਾਂ ਭੈੜੀ ਮੱਤ ਵੇਖੀ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋਸ ਤੋਤਾ, ਦਿੱਤੋਸ ਦਾ ਅਰਥ ਉਸ ਨੇ ਦਿੱਤਾ, ਹੱਥੋਂ ਇਸਨੂੰ ਦਿੱਤੋਸ ਤੋਤਾ, ਅਤੇ ਨਾਲ ਕੀ ਬਚਨ ਕੀਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਅੱਗੇ ਭਾਈ ਸਾਹਿਬ ਕਹਿੰਦੇ ਲਿਵ ਲੱਗੀ ਤਿਸ ਤੋਤਿਓ। ਹੁਣ ਇਹਦੇ ਅਰਥ ਕੀ ਕਰਾਂ, ਪੰਛੀ ਦੀ ਸੰਗਤ ਵੇਸ਼ਿਆਂ ਨੂੰ ਚੇਂਜ ਕਰ ਗਈ। ਲਿਵ ਲੱਗੀ ਤਿਸ ਤੇ ਤੋਤਿਓ, ਨਿੱਤ ਪੜ੍ਹਾਏ ਕਰੇ ਅਸੋਤਾ, ਸੋਤੇ ਤੋਂ ਅੱਗੇ ਐੜਾ ਲੱਗਾ, ਅਸੋਤਾ ਰਾਤ ਸੌਂਦੀ ਨਹੀਂ, ਪਹਿਲਾਂ ਵੀ ਨਹੀਂ ਸੀ ਸੌਂਦੀ, ਹੁਣ ਤੋਤੇ ਨਾਲ ਗੱਲਾਂ ਕਰਦੀ। ਨਿੱਤ ਪੜ੍ਹਾਏ ਕਰੇ ਅਸੋਤਾ, ਅੱਗੇ ਕਹਿੰਦੇ ਪਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਕਲੇਵਰ ਦਰ ਤੇ ਸਰੀਰ ਬੋਡੀ, ਉਸਨੇ ਰਾਮ ਰਾਮ ਜਪਦਿਆਂ ਤਨ ਅਤੇ ਮਨ ਦੋਨੋਂ ਧੋ ਲਏ। ਫਿਰ ਮਨ 'ਚ ਇੱਕ ਦਿਨ ਆਇਆ ਵੀ ਆਖਰ ਸੰਗਤ 'ਚ ਵਰਤਣਿਆ ਦਿਮਾਗਾਂ ਵੱਡਿਆਂ ਵੱਡੇ ਵਾਲੇ ਬੰਦੇ ਵੀ ਟੱਕਰਦੇ ਆ, ਵੀ ਉਹ ਵੇਸ਼ਿਆ ਗਈ ਕਿੱਥੇ, ਸੱਚੀ ਮੁੱਚੀ ਉਹ ਕਿੱਥੇ ਪਹੁੰਚੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕੀਤਾ, ਮੈਂ ਉਹ ਬਾਣੀ 'ਚੋਂ ਲੈਣਾ, ਜਿਹੜਾ ਸਾਨੂੰ ਸਭ ਤੋਂ ਵੱਧ ਪਿਆਰਾ ਲੱਗੇ ਉਹਨੂੰ ਕਿੱਥੇ ਥਾਂ ਦਿੰਦੇ ਹਾਂ। ਦੋ ਥਾਵਾਂ 'ਤੇ ਥਾਂ ਦਿੰਦੇ ਹਾਂ, ਜਾਂ ਸੀਨੇ ਵਿੱਚ ਦਿੰਦੇ ਹਾਂ ਅਤੇ ਜਾਂ ਅੱਖਾਂ ਵਿੱਚ ਦਿੰਦੇ ਹਾਂ, ਦੋ ਹੀ ਥਾਵਾਂ ਨੇ ਨਾ। ਅਸੀਂ ਕਹਿੰਦੇ ਹਾਂ ਤੂੰ ਮੇਰੇ ਸੀਨੇ 'ਚ ਵਸਣੇ, ਅਤੇ ਜਾਂ ਅਸੀਂ ਕਹਿੰਦੇ ਹਾਂ ਤੂੰ ਤਾਂ ਮੇਰੀਆਂ ਅੱਖਾਂ ਦਾ ਤਾਰਾ ਹੈ, ਮੇਰੀ ਅੱਖਾਂ ਦੀ ਰੋਸ਼ਨੀ ਹੈ। ਭਗਤ ਜੀ ਨੂੰ ਪੁੱਛਿਆ ਕਿ ਤੋਤੇ ਦੀ ਸੰਗਤ ਕਰਦਿਆਂ ਪਹੁੰਚ ਗਈ, ਗਈ ਕਿੱਥੇ? ਕਹਿਣ ਲੱਗੇ ਪਰਮਾਤਮਾ ਨੇ ਆਪਣੀਆਂ ਅੱਖਾਂ ਦੀ ਪੁਤਲੀ ਬਣਾ ਲਈ। ਕਿੰਨੀ ਮੁਹੱਬਤ ਕੀਤੀ, ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨੋ ਕੀ ਪੂਤਰੀ। ਕਿੱਡੀ ਵੱਡੀ ਕਮਾਲ ਦੀ ਗੱਲ, ਉਹ ਰੱਬ ਦੀਆਂ ਅੱਖਾਂ ਦੀ ਪੁਤਲੀ ਬਣ ਗਈ। ਮੈਂ ਸਿਰ ਬੇਨਤੀ ਕਰਾਂ, ਬਨਾਸਪਤੀ ਦੀ ਵੀ ਸੰਗਤ ਖੈ, ਪੰਛੀਆਂ ਦੀ ਵੀ ਸੰਗਤ ਖੈ, ਸੱਚ ਇਵੇਂ ਪਸ਼ੂਆਂ ਦੀ ਵੀ ਸੰਗਤ ਹੈ। ਕੁੱਤਾ ਸਾਰੀ ਜ਼ਿੰਦਗੀ ਮਾਲਕ ਦੀ ਖਾਤਰ ਉਹਦੇ ਬੂਹੇ 'ਤੇ ਬੈਠਾ ਰਹਿੰਦਾ ਹੈ, ਕਿਉਂਕਿ ਮਾਲਕ ਦੀ ਸੰਗਤ ਨੇ ਉਹਨੂੰ ਵਫ਼ਾਦਾਰ ਬਣਾ ਦਿੱਤਾ, ਸੰਗਤ ਖੈ। ਹਰੀ ਸਿੰਘ ਨਲਵੇ ਨੂੰ ਘੋੜਾ ਲੱਗ ਵੱਜਦੀ ਹੈ, ਜਦੋਂ ਗੋਲੀ ਘੋੜੇ 'ਤੇ ਬੈਠੇ ਨੇ, ਅਤੇ ਉੱਥੇ ਇੱਕ ਸ਼ਬਦ ਕਹਿੰਦੇ ਨੇ, ਲਾਮ ਲੈ ਚੱਲ ਘੋੜਿਆ ਕਿਲੇ ਦੇ ਵੱਲ, ਮੈਨੂੰ ਅਸੀਂ ਪਾਵਣਾ ਨਹੀਂ ਦੂਜੀ ਵਾਰ ਫੇਰਾ, ਗੋਲੀ ਲੱਗੀ ਏ ਕਹਿਰ ਕਲੋਲ ਵਾਲੀ, ਫੱਟੜ ਹੋਇਆ ਅੱਜ ਅਸਵਾਰ ਤੇਰਾ। ਇਹ ਕਾਦਰ ਯਾਰ ਲਿਖਦਾ, ਕਹਿੰਦਾ ਕਿ ਘੋੜਾ ਇੰਨਾ ਸਿਆਣਾ, ਉਹਨੇ ਮਾਲਕ ਦੀ ਬੋਡੀ ਨਹੀਂ ਹੱਥ ਆਉਣ ਦਿੱਤੀ। ਹਰੀ ਸਿੰਘ ਨਲਵੇ ਨੂੰ ਗੋਲੀ ਲੱਗੀ ਅਤੇ ਉਹ ਦੁਸ਼ਮਣਾਂ ਵਿੱਚੋਂ ਚੀਰਦਾ ਹੋਇਆ ਸਰਦਾਰ ਨੂੰ ਜਮਰੌਦ ਦੇ ਕਿਲੇ ਵਿੱਚ ਲੈ, ਕਿਉਂਕਿ ਮਾਲਕ ਦਾ ਵਫ਼ਾਦਾਰ ਹੈ। ਮੈਂ ਬੇਨਤੀ ਕਰਾਂ ਗੁਰਮੁਖੋ, ਸਾਡੇ ਕੋਲ ਤਾਂ ਗੁਰੂ ਨਾਨਕ ਸਾਹਿਬ ਆਪ ਨੇ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਨੇ, ਅਤੇ ਜੇ ਰੋਜ਼ ਇਹਨਾਂ ਦੀ ਸੰਗਤ ਕਰਾਂਗੇ ਸਾਡੇ 'ਚ ਚੇਂਜ ਕਿਉਂ ਨਹੀਂ ਆਏਗੀ। ਮਹਾਰਾਜ ਜੀ ਨੇ ਕਿਹਾ, ਜੇ ਤੂੰ ਮਾੜਿਆਂ ਦੀ ਸੰਗਤ 'ਚ ਪੈ ਗਿਆ ਸੜ ਜਾਏਗਾ, ਅਤੇ ਦੂਜਾ ਬਚਨ ਕਬੀਰ ਜੀ ਨੇ ਕਿਹਾ, ਜੇ ਚੰਗਿਆਂ ਦੀ ਸੰਗਤ ਮਿਲ ਗਈ ਫਿਰ ਕਹਿੰਦੇ ਨੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਜਿਹੜੀ ਚੰਗੀ ਸੰਗਤ ਵਿੱਚ ਚਲਾ ਜਾਏ ਸਰੀਰ ਉਹਦਾ ਜੀਵਨ ਪਲਟ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਸਾਧ ਸੰਗਤ ਜੀ, ਦੇਖੋ ਤੁਹਾਡੇ ਨੇੜੇ ਅੰਮ੍ਰਿਤਸਰ ਹੈ, ਕਿੱਡੇ ਖੁਸ਼ਕਿਸਮਤ ਹੋ ਤੁਸੀਂ। ਮੈਂ ਕਹਿੰਦਾ ਅੰਮ੍ਰਿਤਸਰ ਦੀ ਨਗਰੀ 'ਚ ਰਹਿਣਾ ਕਿੰਨਾ ਪਵਿੱਤਰ ਸ਼ਹਿਰ। ਵਾਹਿਗੁਰੂ ਕਿਰਪਾ ਕਰੇ, ਉਸ ਦਿਨ ਦੀ ਉਡੀਕ ਕਰੋ, ਅਰਦਾਸਾਂ ਕਰੋ। ਮੈਂ ਕਹਿੰਦਾ ਚਲੋ ਪੰਥਕ ਮਰਿਆਦਾ ਤਾਂ ਭਾਈ ਸਾਹਿਬ ਰੋਜ਼ ਅਰਦਾਸਾਂ ਕਰਦੇ ਨੇ, ਇੱਕ ਅੰਦਰੋਂ ਅਰਦਾਸ ਕਰੀਏ ਮਾਲਕਾ ਇਸ ਸ਼ਹਿਰ ਵਿੱਚ ਇੰਨੀ ਕਿਰਪਾ ਕਰ ਦੇ, ਦੂਰ ਦੂਰ ਤੱਕ ਇੱਥੇ ਨਾ ਮਾਸ ਨਾ ਸ਼ਰਾਬ ਨਾ ਨਸ਼ਾ ਕੁਝ ਨਾ ਨਜ਼ਰ ਆਏ, ਕੇਵਲ ਇਹ ਬੇਗਮਪੁਰਾ ਹੀ ਬਣ ਜਾ। ਸਤਿਗੁਰੂ ਕਿਰਪਾ ਕਰੇ ਤੇ ਸੱਚਮੁੱਚ ਉਸ ਦਿਨ ਆਪਾਂ ਕਹਾਂਗੇ ਡਿੱਠੇ ਸਭੇ ਥਾਂ ਨਹੀਂ ਤੁਜਿਆ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਾਂ ਅੰਮ੍ਰਿਤਸਰ ਜਾਂਦੇ ਹਾਂ, ਭਾਈ ਸਾਹਿਬ ਬੈਠੇ, ਭਾਈ ਗੁਰ ਇਕਬਾਲ ਸਿੰਘ ਜੀ, ਬੜੀ ਵਾਹਿਗੁਰੂ ਦੀ ਦਇਆ ਇਹਨਾਂ 'ਤੇ। ਇਹਨੂੰ ਖੁਸ਼ਾਮਦੀ ਸ਼ਬਦ ਮੈਂ ਵੈਸੇ ਕਹਿੰਦਾ ਵੀ ਨਹੀਂ, ਪਰ ਸੱਚਾਈ ਨੂੰ ਨਹੀਂ ਲੁਕਾਉਣਾ ਚਾਹੀਦਾ। ਦੇਖੋ ਮੈਂ ਕਹਿੰਦਾ ਇਸ ਵੇਲੇ ਉਪਰਾਲਾ ਕਰੋ, ਜਿਵੇਂ ਬਚ ਸਕਦਾ ਸਿੱਖੀ ਨੂੰ ਬਚਾਓ। ਛੋਟੀਆਂ ਛੋਟੀਆਂ ਆਪਣੀਆਂ ਵਿਚਾਰਧਾਰਕ ਗੱਲਾਂ ਇੱਕ ਪਾਸੇ ਰੱਖੋ, ਸਭ ਤੋਂ ਵੱਡਾ ਇੱਕੋ ਤਰੀਕਾ ਰੱਖੋ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਅੰਮ੍ਰਿਤ ਬਾਣੀ 'ਤੇ ਭਰੋਸਾ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ, ਭਾਈ ਸਾਹਿਬ ਨੇ ਘਰ ਘਰ ਵਿੱਚ ਗੁਰਬਾਣੀ ਇਤਿਹਾਸ ਕੀਰਤਨੀਏ ਪੈਦਾ ਕੀਤੇ। ਇਹਨਾਂ ਲਈ ਸਾਰੇ ਅਰਦਾਸ ਕਰੋ ਮਾਲਕ, ਇਹਨਾਂ ਨੂੰ ਤੌਫੀਕ ਬਖਸ਼ੇ ਕਿ ਇਹ ਹੋਰ ਚੜ੍ਹਦੀ ਕਲਾ ਵਿੱਚ ਸੇਵਾ ਕਰਨ। ਭਾਈ ਅਮਨਦੀਪ ਸਿੰਘ ਉਹਨਾਂ ਨਾਲ ਬੈਠੇ ਨੇ, ਮੈਂ ਸਭ ਦਾ ਧੰਨਵਾਦ, ਭਾਈ ਬਲਦੇਵ ਸਿੰਘ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ, ਤੁਸੀਂ ਬਹੁਤ ਪਿਆਰ ਕਰਦੇ ਹੋ ਮੈਨੂੰ। ਭਾਵੇਂ ਇਹ ਤੀਸਰੀ ਕਥਾ ਸੀ, ਸਵੇਰੇ ਫਗਵਾੜੇ ਢਿੱਲਵਾਂ ਅਤੇ ਫਿਰ ਇੱਥੇ, ਮੈਂ ਤਾਂ ਭਾਈ ਸਾਹਿਬ ਤੋਂ ਬਾਅਦ ਹੀ ਬੋਲਣਾ ਸੀ, ਪਰ ਚਲੋ ਇਹਨਾਂ ਨੇ ਪਰ ਉਪਕਾਰ ਕੀਤਾ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਅਗਲੇ ਸਾਲ ਫਿਰ, ਹਾਂ ਅਗਲੇ ਸਾਲ ਨੂੰ ਲੈਂਟਰ ਪੈ ਜਾਣਾ, ਅਤੇ ਇਹ ਇੱਕ ਪ੍ਰਚਾਰ ਦਾ ਸੈਂਟਰ ਬਣਾ ਦਿਓ ਇਸ ਇਲਾਕੇ ਦਾ, ਮੰਥਲੀ ਦੀਵਾਨ ਸ਼ੁਰੂ ਹੋਣ ਕਰਨ। ਅਤੇ ਭਾਈ ਸਾਹਿਬ, ਭਾਈ ਬਲਦੇਵ ਸਿੰਘ ਦਾ ਸਹਿਯੋਗ ਭਾਈ ਸਾਹਿਬ ਦੇ ਰਹੇ ਆ, ਅਤੇ ਅਗਲੇ ਸਾਲ ਨੂੰ ਵੱਧ ਚੜ੍ਹ ਕੇ ਸੰਗਤ ਆਵੇ ਅਤੇ ਆਪਾਂ ਇਸ ਅਸਥਾਨ 'ਤੇ ਗੁਰੂ ਜਸ ਕਰ ਸਕੀਏ। ਅਤੇ ਮੈਂ ਤਾਂ ਕਹਾਂਗਾ ਸਾਡੇ ਨਾਲੋਂ ਤਾਂ ਅਸਥਾਨ ਦੇ ਭਾਗ ਚੰਗੇ ਦੇ 'ਚ ਕਿੱਡੀ ਵੱਡੀ ਚੇਂਜ ਆ ਗਈ, ਚੇਂਜ ਹੀ ਆ ਗਈ ਨਾ, ਕਿ ਸਤਿਗੁਰੂ ਨੇ ਧਰਮਸ਼ਾਲਾ ਬਣਾ ਦਿੱਤੀ, ਗੁਰਦੁਆਰਾ ਬਣਾ ਦਿੱਤਾ, ਦੁਨੀਆ ਦੀ ਵਿੱਦਿਆ ਲੈਣ ਦਾ ਸਕੂਲ ਬਣਾ ਦਿੱਤਾ, ਅਧਿਆਤਮਿਕ ਜੀਵਨ ਜੀਣ ਦੀ ਸਾਧ ਸੰਗਤ ਬਣਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।